बाप रे सुन देख भुला न काए देख भुला सुन बावरे निह कूड़ा सुन बावरे निह कूड़ा संभ रंगान सुन बावरे निह कूड़ा सोंब रंगान तू काए देख भुला तू काए देख भुलाना बाप रे सुन बाप रे बाप रे सुन बाप रे तू काए देख भुलाना तू काए देख भुला कुड़ी देख भुला कुड़ी देख भुला अट लहे ना भुला कुड़ी देख भुला अड लहना मुल्ला गोविंद नाम मजीठा गोविंद नाम मजीठा थी मैं लाला अत गुलाला थी मैं लाला अत गुलाला शब्द चीन गुर मीठा शब्द चीन गुर मीठा काहे देख भुलाना, तुम काहे देख भुलाना। बाबरे सुन बाबरे, बाबरे सुन बाबरे, तू काहे देख भुलाना, तू काहे देख भुलाना। मिथ्या मोह मगन थी रहे मिथ्या मोह मगन थी रहे, झूठ संग लपटाना, झूठ संग लपटाना। नानक दीन शरण कृपा निद, नानक दीन शरण कृपा निद, राख लाज भगताना, राख लाज भगताना। तू काहे देख भुलाना, तू काहे देख भुलाना। बाबरे सुन बाबरे, बाबरे सुन बाबरे, तू काहे देख भुलाना, तू काहे देख भुलाना। सुन बाबरे नेहो कूड़ा लाया, सुन बाबरे नेहो कूड़ा लाया, कसुंब रंगन सुंब रंगना, तू काहे देख भुलाना। बाबरे सुन बाबरे, तू काहे देख भुलाना, काहे देख भुलाना। सुन बाबरे सुन काए देख भुलाना। सुन बावरे नेह कूड़ाला, नेह कूड़ाला कूड़ी देख भुल्लो। सुन बावरे नीम भयो आंब, आंब भयो नीम्बा, पिखंदड़ो की पुल खंदड़ो की पुल तुम दिसम सोहना। खरबूजे दा ते तुम्मे दा रंग इको जिहा है, बंतर इको जिही है, वेल भी इको जिही है, इलाका भी ओहो ही है। जिथे तुम्मा पैदा होंदा है रेगिस्तान विच, उथे ही खरबूजा पैदा होंदा है। रेतली धरती ते ही खरबूजे दी उपज है, ते रेतली धरती ते ही तुम्मे दी उपज है, दोहां दी शक्ल मिलदी है। बल्कि खरबूजे नालों तुम्मे दी शकल होर खूबसूरत है। मनुख भुल जाता है, पछाण जिंदगी है, पछाण जीवन है, ते भुल जाना बेपछाणगी मौत है। जीवंदे आदमी दी निशानी है वो हर कोई चीज नू पछाणदा है। एक होर ख्याल करियो, एक पछाण दी औकड़ आउंदी क्यों है? बार बार श्री गुरु ग्रंथ साहब विच भी गल पछाण दी है, सतगुरु ने बाणी विच आखिया तो सोई जाने सोई पछाने, जो को नदर सिरने मन मुख भूली मोती राही। जिन्हें ते तू रहमत करे उन्हां लोगों दियां अखां विच पछाणन दी शक्ति हुंदी है। मैं एक बार कीती सी, अखां देखदियां ने पछाणदियां बिल्कुल नहीं। देखना होर चीज है, पछाणना होर चीज है। देखना परवान नहीं, देखना महान नहीं, बल्कि देखण वालिया ने जदों पछाण कीती ना, उदों उन्होंने एक गल आख दित्ती, कहन लगे रहो संत हो टोल साध बहुते रे डिठे, रहो संत हो टोल साध बहुते रे डिठे, सन्यासी तपस्या मुखे पंडित बिठे। देखे सारे, पर गल देखन ते मुक नहीं जांदी, बल्कि देखन तो ता गल शुरू होंदी। गल मुकदी है पछानन ते, ਪਛਾਣਨ ਲਈ ਸਭ ਤੋਂ ਵੱਡੀ ਔਕੜ ਉਦੋਂ ਆਉਂਦੀ ਹੈ ਜਦੋਂ ਦੋ ਚੀਜ਼ਾਂ ਇੱਕੋ ਜਿਹੀਆਂ ਹੋਣ। ਮਨੁੱਖ ਨੂੰ ਪਛਾਣ ਸ਼ਕਤੀ ਦਿੱਤੀ ਹੈ ਔਰ ਇੱਕ ਖਿਆਲ ਦਿੱਤਾ ਹੈ। ਬਹੁਤਾਤ ਚੀਜ਼ਾਂ ਦੋ ਤਾਂ ਕਿਤੇ ਰਹਿ ਗਈਆਂ, ਬਹੁਤਾਤ ਚੀਜ਼ਾਂ ਇੱਕੋ ਜਿਹੀਆਂ ਨੇ, ਪਰ ਉਹਨਾਂ ਵਿੱਚੋਂ ਵੀ ਤਾਂ ਤੂੰ ਪਛਾਣਨਾ ਹੈ। ਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸ੍ਰੀ ਆਸਾ ਜੀ ਦੀ ਵਾਰ ਦੀ ਦੇ ਸਲੋਕ ਵਿੱਚ ਇੱਕ ਗੱਲ ਆਖੀ ਉਹਨੇ, ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ। ਕੋਈ ਇੱਕ ਜੀ ਥੋੜਾ, ਬੇਅੰਤ ਜੀ, ਤੇ ਉਹਨਾਂ ਵਿੱਚ ਇੱਕ ਸੂਖਸ਼ਮ ਭੇਦ ਰੱਖਿਆ, ਪਛਾਣਨ ਲਈ ਆਹ ਚੀਜ਼ ਦੀ ਲੋੜ ਹੈ। ਅੱਖਾਂ ਉਪਰੋਂ ਉਪਰੋਂ ਦੇਖਦੀਆਂ ਨੇ, ਸੂਖਸ਼ਮ ਨਹੀਂ ਦੇਖਦੀਆਂ, ਕਿਉਂਕਿ ਅੱਖਾਂ ਸੂਖਸ਼ਮ ਹੈ ਹੀ ਨਹੀਂ, ਸੁਰਤ ਸੂਖਸ਼ਮ ਹੈ। ਜਦੋਂ ਪਛਾਣੇ ਕੀ ਸੁਰਤ ਪਛਾਣੇ ਕੀ, ਅੱਖਾਂ ਦੇਖਣਗੀਆਂ, ਕੇਵਲ ਦੇਖਣਗੀਆਂ, ਤੇ ਦੇਖਣ ਵਿੱਚ ਸਾਰੇ ਹੀ ਜੀ ਇੱਕੋ ਜਿਹੇ ਨੇ, ਸਾਰਿਆਂ ਦੇ ਦੋ ਹੱਥ ਨੇ, ਸਾਰਿਆਂ ਦੇ ਦੋ ਪੈਰ ਨੇ, ਸਾਰਿਆਂ ਦੇ ਮੂੰਹ ਦੇ ਸੈਂਟਰ ਵਿੱਚ ਨੱਕ ਲੱਗਾ ਹੋਇਆ ਹੈ, ਦੋ ਕੰਨ ਨੇ, ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਦੀ ਤਾਦਾਦ ਵਿੱਚ ਮਨੁੱਖਤਾ ਹੈ, ਸਾਰਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਨੇ, ਫਿਰ ਮੈਂ ਆਪਣੇ ਭਰਾ ਨੂੰ ਕਿਵੇਂ ਪਛਾਣਾਂਗਾ। ਐਨੀ ਸੰਗਤ ਬੈਠੀ ਹੈ, ਸਾਰਿਆਂ ਦੇ ਦੋ ਹੱਥ ਦੋ ਪੈਰ ਨੇ, ਪਰ ਸਾਨੂੰ ਆਪਣੇ ਭਰਾ ਦਾ, ਆਪਣੇ ਪਿਤਾ ਦਾ, ਆਪਣੀ ਪਤਨੀ ਦਾ, ਆਪਣੀ ਭੈਣ ਦਾ ਕਿਵੇਂ ਪਤਾ ਲੱਗ ਜਾਂਦਾ ਹੈ? ਨਹੀਂ, ਕੁਝ ਵੱਖਰਾ ਵੀ ਹੈ, ਕੁਝ ਭੇਦ ਵੀ ਹੈ। ਇਹਨਾਂ ਅੱਖਾਂ ਨਾਲ ਕੇਵਲ ਤੇ ਕੇਵਲ ਜਿਸਮ ਪਛਾਣਿਆ ਜਾ ਸਕਦਾ, ਉਹ ਭੇਦ ਨਹੀਂ ਪਛਾਣਿਆ ਜਾ ਸਕਦਾ। ਤੇ ਜਿੰਨਾ ਭੁਲੇਖਾ ਪੈ ਰਿਹਾ ਹੈ ਨਾ, ਉਹ ਸਾਰਾ ਜਿਸਮ ਉਪਰੋਂ ਦੇਖਣ ਵਾਲੇ ਪਹਿਰਾਵੇ ਕਾਰਨ ਪੈ ਰਿਹਾ ਹੈ, ਕਿਉਂਕਿ ਮਨੁੱਖ ਕੇਵਲ ਇਹਨਾਂ ਅੱਖਾਂ ਦਾ ਤੋਂ ਕੰਮ ਲੈ ਰਿਹਾ ਹੈ, ਸੁਰਤ ਤੋਂ ਨਹੀਂ ਲੈ ਰਿਹਾ, ਅੱਖਾਂ ਤੋਂ ਕੰਮ ਲੈ ਰਿਹਾ ਹੈ। ਅੱਜ ਮਨੁੱਖ ਵੱਡੇ ਵੱਡੇ ਡੇਰੇ ਵੇਖ ਕੇ ਭੁੱਲ ਰਿਹਾ ਹੈ, ਵੱਡੇ ਵੱਡੇ ਸਿੰਘਾਸਨ ਵੇਖ ਕੇ ਭੁੱਲ ਰਿਹਾ ਹੈ, ਲੰਬੇ ਚੋਲੇ ਵੇਖ ਕੇ, ਗੋਲ ਪੱਗਾਂ ਵੇਖ ਕੇ ਭੁੱਲ ਰਿਹਾ ਹੈ, ਬਹੁਤੀ ਗਿਣਤੀ ਵਿੱਚ ਗੋਲਕਾਂ ਵੇਖ ਕੇ ਭੁੱਲ ਰਿਹਾ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਅੱਜ ਕੱਲ੍ਹ ਤਾਂ ਲੋਕ ਆਖਣ ਲੱਗ ਪਏ ਨੇ ਫਲਾਣਾ ਗੁਰਦੁਆਰਾ ਬੜਾ ਵੱਡਾ ਹੈ, ਕਿਉਂ? ਕਿਉਂਕਿ ਉੱਥੋਂ ਦੀ ਗੋਲਕ ਬੜੀ ਵੱਡੀ ਹੈ। ਕਿਸੇ ਗੁਰਦੁਆਰੇ ਵਿੱਚ ਗੁਰੂ ਵੀ ਛੋਟਾ ਵੱਡਾ ਬੈਠਾ ਹੈ, ਕਿਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਪਜੀ ਸਾਹਿਬ ਛੋਟਾ ਵੱਡਾ ਬੈਠਾ ਹੈ, ਸੁਖਮਣੀ ਸਾਹਿਬ ਵੀ ਛੋਟਾ ਵੱਡਾ ਬੈਠਾ ਹੈ, ਪਰ ਉੱਥੇ ਕੋਈ ਜਾਵੇ ਤਾਂ ਦੇਖੇ ਨਾ। ਮਨੁੱਖ ਨੂੰ ਇੱਟਾਂ ਪੱਥਰਾਂ ਦੇ ਜਿਸਮ ਦੇਖਣ ਦੀ, ਹੱਡ ਮਾਸ ਦੇ ਜਿਸਮ ਵੇਖਣ ਦੀ, ਮਖਮਲ ਤੇ ਇਤਲਿਸ਼ ਦੇ ਪਹਿਨੇ ਹੋਏ ਪਹਿਰਾਵੇ ਦੇਖਣ ਦੀ ਆਦਤ ਹੈ। ਉਹ ਉਹਨਾਂ ਦੀਆਂ ਕਾਰਾਂ ਦੇਖ ਰਿਹਾ ਕਿੱਡੀਆਂ ਕੀਮਤੀ ਨੇ, ਇਸ ਤੋਂ ਅੱਗੇ ਇਸੇ ਲਈ ਆਖ ਰਿਹਾ ਫਲਾਣਾ ਸੰਤ ਬੜਾ ਮਹਾਨ ਹੈ। ਮਨੁੱਖ ਇੱਥੇ ਭੁੱਲ ਰਿਹਾ, ਉਹ ਜਿਹੜੀ ਸੂਖਸ਼ਮ ਚੀਜ਼ ਸੀ ਨਾ, ਸਤਿਗੁਰੂ ਨੇ ਬਾਣੀ ਅੰਦਰ ਇੱਕ ਵਾਰ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ, ਸਿਮਲ ਰੁੱਖ ਸਰਾਇਰਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਬੜਾ ਵੱਡਾ ਵੱਡਾ ਕਹਿਰਾ, ਆਕਾਸ਼ ਦੇ ਉਡਾਰੀਆਂ ਲਗਾਉਣ ਵਾਲੇ ਪੰਛੀ ਉਹਦੇ ਵੱਡੇ ਆਕਾਰ ਨੂੰ ਵੇਖ ਕੇ ਭੁੱਲ ਗਏ। ਉਹਨਾਂ ਆਖਿਆ ਫਲ ਵੀ ਬਹੁਤੇ ਹੋਣਗੇ, ਛਾਂ ਵੀ ਬਹੁਤੀ ਹੋਏਗੀ, ਪੇੜ ਵੀ ਵੱਡਾ ਹੈ, ਆਉਣ ਵਾਲੀਆਂ ਅੰਧੇਰੀਆਂ ਅਤੇ ਤੂਫਾਨਾਂ ਤੋਂ ਵੀ ਬਚਾ ਸਕੇਗਾ, ਇਸ ਦੀਆਂ ਟਾਹਣੀਆਂ ਵੀ ਮਜ਼ਬੂਤ ਹੋਣਗੀਆਂ, ਸ਼ਾਖਾਂ ਵੀ ਮਜ਼ਬੂਤ ਹੋਣਗੀਆਂ, ਇਸ ਲਈ ਕਿਉਂ ਨਾ ਆਪਣਾ ਘਰ ਹੀ ਇਹਨਾਂ ਟਾਹਣੀਆਂ 'ਤੇ ਇਸ ਦਰਖਤ 'ਤੇ ਪਾ ਲਿਆ ਜਾਏ, ਨਾਲ ਰੋਜ਼ੀ ਮਿਲੇਗੀ, ਨਾਲ ਰਿਹਾਇਸ਼ ਮਿਲੇਗੀ, ਖਾਣ ਨੂੰ ਫਲ ਮਿਲਣਗੇ, ਰਹਿਣ ਲਈ ਆਲ੍ਹਣਾ ਮਜ਼ਬੂਤ ਹੋਏਗਾ। ਉਹਨਾਂ ਆਪਣਾ ਫੈਸਲਾ ਕੀਤਾ ਘਰ ਇਹਨਾਂ ਹੀ ਟਾਹਣੀਆਂ 'ਤੇ, ਦਰਖਤ ਦੀਆਂ ਟਾਹਣੀਆਂ 'ਤੇ ਪਾਉਣ ਦੇ। ਬੜੀ ਵੱਡੀ ਆਸ ਲੈ ਕੇ ਉਸ ਦਰਖਤ ਦੇ ਕੋਲ ਆ ਬੈਠੇ, ਟਾਹਣੀਆਂ 'ਤੇ ਆ ਬੈਠੇ, ਪਰ ਉਹ ਭਲੇ ਉਹ ਮਹਿਜ ਕੀਤੀ ਸੀ ਸਾਡੇ ਨਾਲੋਂ ਬਹੁਤ ਸਿਆਣੇ ਸਨ। ਆਕਾਸ਼ 'ਤੇ ਉਡਾਰੀਆਂ ਲਗਾਉਣ ਵਾਲੇ ਪੰਛੀ ਸਾਡੇ ਨਾਲੋਂ ਬਹੁਤ ਸਿਆਣੇ ਸਨ। ਜਦੋਂ ਉਸ ਟਾਹਣੀ 'ਤੇ ਆਏ ਨਾ, ਸੋਚੀ ਪੈ ਗਏ, ਕਹਿਣ ਲੱਗੇ ਕਿਤੇ ਕਾਹਲੀ ਨਾ ਕਰੀਏ, ਇਸ ਦਰਖਤ ਨਾਲ ਰਿਸ਼ਤਾ ਪਾਉਣ ਲੱਗਿਆਂ ਕਦੀ ਕਾਹਲੀ ਨਾ ਹੋਵੇ, ਪਹਿਲਾਂ ਪੜਚੋਲ ਤਾਂ ਕਰ ਲਈਏ, ਇਹ ਸਾਨੂੰ ਰੋਜ਼ੀ ਵੀ ਦੇਗਾ, ਇਹਦੇ ਕੋਲੋਂ ਜਿਹੜੇ ਫਲ ਨਜ਼ਰ ਆਉਂਦੇ ਨੇ ਖੂਬਸੂਰਤ, ਇਹਨਾਂ ਦਾ ਜ਼ਾਇਕਾ ਕੀ ਹੈ, ਇਹਨਾਂ ਦੀ ਤਾਸੀਰ ਕੀ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਹੋਏ ਜੇ ਆਵੇ ਆਸ ਕਰ। ਆਏ ਆਸ ਲੈ ਕੇ ਗਏ ਨਿਰਾਸੇ, ਗਏ ਨਿਰਾਸੇ, ਜਿਹੜੀਆਂ ਆਸਾਂ ਰੱਖਦੇ ਸਨ ਉਹ ਨਿਰਾਸ਼ਤਾ ਵਿੱਚ ਬਦਲ ਗਈਆਂ। ਪਰ ਇੱਕ ਖਿਆਲ ਕਰਿਓ, ਕਿਉਂ ਬਦਲੀਆਂ, ਕਿਵੇਂ ਬਦਲੀਆਂ? ਕਿਉਂਕਿ ਸਾਡੇ ਵਰਗੇ ਭੋਲੇ ਨਹੀਂ ਬਣੇ। ਉਹਨਾਂ ਆਖਿਆ ਪਹਿਲਾਂ ਚੁੰਝ ਲਾ ਕੇ ਵੇਖੋ ਇਹਦੇ ਫਲ ਨੂੰ। ਬਸ ਮੈਂ ਤਾਂ ਇਹੋ ਹੀ ਗੱਲ ਕਹਿਣਾ, ਆ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਦੇ ਮੁਕਾਬਲੇ ਤੇ ਬਿਠਾਇਆ ਹੋਇਆ, ਭਰਿਆ ਹੋਇਆ, ਇਹਨੂੰ ਚੁੰਝ ਲਾ ਕੇ ਤਾਂ ਵੇਖੋ। ਪਛਾਣਨਾ ਬਹੁਤ ਜ਼ਰੂਰੀ ਹੈ, ਵਿਖੰਦੜੋ ਕੀ ਭੁੱਲ ਹੋ ਜਾਏਗਾ। ਮਚਕ ਤੇ ਤੁੰਮਾ ਦਿਸਮ ਸੋਹਣਾ ਹੋ ਜਾਏ, ਉਸੇ ਤਰ੍ਹਾਂ ਪੀੜੇ ਦਾ, ਉਸੇ ਤਰ੍ਹਾਂ ਪਾਲਕੀ, ਉਸੇ ਤਰ੍ਹਾਂ ਖੂਬਸੂਰਤ ਸੁੰਦਰ ਰੁਮਾਲੇ, ਉਸੇ ਤਰ੍ਹਾਂ ਉੱਪਰ ਚੌਰ ਝੁੱਲਦੇ, ਉਸੇ ਤਰ੍ਹਾਂ ਅਰਦਾਸੇ ਹੁੰਦੇ, ਉਸੇ ਤਰ੍ਹਾਂ ਭੋਗ ਲਵਾਏ ਜਾਂਦੇ, ਉਸੇ ਤਰ੍ਹਾਂ ਹੁਕਮਨਾਮੇ ਹੁੰਦੇ। ਭੁੱਲ ਜਾਣਾ ਤਾਂ ਸੁਭਾਵਿਕ ਹੈ। ਜਿਹੜਾ ਕੇਵਲ ਤੇ ਕੇਵਲ ਦੇਖੇਗਾ ਉਹ ਭੁੱਲ ਜਾਏਗਾ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਔਰ ਅਸੀਂ ਹੁਣ ਤੱਕ ਜਿਹੜੇ ਲੋਕ ਆਖਦੇ ਨੇ ਜੀ ਸਦੀਆਂ ਤੋਂ ਪ੍ਰਕਾਸ਼ ਸੀ, ਉਹ ਭੁੱਲ ਇਹੀ ਸੀ ਸਾਡੇ ਕੋਲ, ਅਸੀਂ ਚੁੰਝ ਲਾ ਕੇ ਨਹੀਂ ਸੀ ਵੇਖਿਆ। ਕਈ ਵਾਰ ਅਸ ਕਰਨਾ ਅੱਜ ਵੀ ਕੀਤੀ ਸੀ ਸਵੇਰ, ਜੇ ਸਦੀਆਂ ਤੋਂ ਪ੍ਰਕਾਸ਼ ਸੀ ਅਤੇ ਉਹ ਪਰੰਪਰਾ ਹੈ, ਤਾਂ ਇਹ ਪਰੰਪਰਾ ਤਾਂ ਅਕਾਲ ਤਖਤ ਸਾਹਿਬ ਵੀ ਸੀ। ਅੰਗਰੇਜ਼ ਰਾਜ ਵੇਲੇ ਪੰਜਾਬ ਦੇ ਤਖਤਾਂ 'ਤੇ ਵੀ ਪ੍ਰਕਾਸ਼ ਕਰ ਦਿੱਤਾ ਗਿਆ ਸੀ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਮੂਰਤੀਆਂ ਸਜਾ ਦਿੱਤੀਆਂ ਗਈਆਂ ਸਨ, ਦੇਵੀ ਦੇਵਤਿਆਂ ਦੀਆਂ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਥਾਲਾਂ ਵਿੱਚ ਦੀਵੇ ਬਾਲ ਕੇ ਆਰਤੀਆਂ ਕੀਤੀਆਂ ਜਾਂਦੀਆਂ ਸਨ। ਜਿਸ ਵਕਤ ਸਿੱਖੀ ਸੋਚ ਤੇ ਵਿਚਾਰ ਰੂਪ ਵੀ ਹੋਂਦ ਵਿੱਚ ਆਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਮ ਲਿਆ, ਭਲੇ ਸਨ ਉਹ ਲੋਕ ਜਿਨ੍ਹਾਂ ਨੇ ਨਾਮ ਦਾ ਖੱਟਿਆ ਅੱਜ ਦੇ ਕੁਰੈਤੀਏ ਖਾ ਰਹੇ ਨੇ। ਕਦੀ ਕੋਈ ਚੀਜ਼ ਜਦੋਂ ਜਨਮ ਲੈਂਦੀ ਹੈ ਕਿ ਸਿਆਸਾਈ ਦੇ ਸਿਰ ਤੇ ਲੈਂਦੀ ਹੈ। ਬਹੁਤ ਚੰਗੇ ਸਨ ਪਹਿਲੇ ਮੁੱਢਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ, ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਸਦਕਾ ਤੇ ਜਿਨ੍ਹਾਂ ਦੀ ਸਿਆਣਪ ਤੇ ਵਿਚਾਰ ਦਾ ਸਦਕਾ, ਜਿਨ੍ਹਾਂ ਦੀ ਸੋਚ ਤੇ ਦਿਨਾਈ ਤੇ ਪਛਾਣ ਦਾ ਸਦਕਾ ਪੰਜਾਬ ਦੇ ਤਖਤਾਂ ਤੋਂ ਵਿਚਿੱਤਰ ਨਾਟਕ ਹਟਾਇਆ ਗਿਆ। ਮੈਂ ਤੇ ਨਹੀਂ ਹਟਾਇਆ, ਹਟਾਇਆ ਗਿਆ। ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚੋਂ ਮੂਰਤੀਆਂ ਉਠਾਈਆਂ ਗਈਆਂ, ਉੱਥੇ ਗੁਰਮਤ ਦਾ ਪਹਿਰਾ ਕਾਇਮ ਕੀਤਾ ਗਿਆ। ਬੜੇ ਚੰਗੇ ਸਨ ਉਦੋਂ ਦੇ ਅਕਾਲੀ ਅਖਵਾਨ ਵਾਲੇ, ਜਿਨ੍ਹਾਂ ਨੇ ਅਕਾਲੀ ਦਲ ਸ਼ਬਦ ਦੀ ਬੁਨਿਆਦ ਨਹੀਂ ਰੱਖੀ, ਉਹਨਾਂ ਨੇ ਉਹਨਾਂ ਹੀ ਅਸਥਾਨਾਂ ਤੋਂ ਮਸੰਦ ਰੂਪ ਬਣ ਚੁੱਕੇ ਮਹੰਤਾਂ ਦੇ ਕੁਰੀਤੀ ਪਹਿਰੇ ਨੂੰ ਉਠਾਉਣ ਲਈ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪਾਈਆਂ ਤੇ ਇੰਨੀਆਂ ਔਕੜਾਂ ਝਾਕ ਕੇ ਆਪਣੇ ਘਰ ਦੇ ਵਿਹੜੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਬਹੁਤੀ ਦੇਰ ਨਹੀਂ ਹੋਈ, ਇੰਨੀ ਜਲਦੀ ਨਾਲ ਕੂੜਾ ਫੈਲ ਗਿਆ। ਅੱਜ ਬਹੁਤ ਹੀ ਦੇਰ ਨਹੀਂ ਹੋਈ, ਕੇਵਲ ਤੇ ਕੇਵਲ 75-80 ਸਾਲ ਤੇ 80 ਸਾਲਾਂ ਅੰਦਰ ਅਸੀਂ ਵਾਪਸ ਪਰਤ ਕੇ ਉੱਥੇ ਆ ਗਏ ਕਿ ਸਾਨੂੰ ਅੱਜ ਕੂੜੇ ਵਿੱਚ ਰਹਿਣ ਦਾ ਸੁਭਾਅ ਬਣ ਗਿਆ। ਇਸ ਗੰਦਗੀ ਦੀ ਅਰੂੜੀ ਵਿੱਚ ਨੂੰ ਪੈਦਾ ਕਰਨ ਵਾਲੇ ਵੀ ਅਸੀਂ ਹਾਂ, ਉਹਦੇ ਵਿੱਚ ਰਹਿਣ ਦੀ ਆਦਤ ਵੀ ਸਾਨੂੰ ਹੀ ਬਣ ਗਈ। ਪਰ ਇਹ ਸਭ ਕੁਝ ਚੇਂਜ ਕਿਵੇਂ ਆਈ? ਕਿਉਂਕਿ ਅਸੀਂ ਪਛਾਣ ਨਹੀਂ ਸਕੇ। ਇਹ ਸਾਡੇ ਸਾਹਮਣੇ ਸ਼ਕਲ ਜਿਹੜੀ ਉਹ ਜੀ ਬਣਾ ਕੇ ਰੱਖੀ ਗਈ ਹੈ, ਉਹਦਾ ਕਾਰਨ ਇਹੋ ਹੀ ਹੈ। ਪਿਛਲੇ ਦਿਨਾਂ ਵਿੱਚ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਦੇ ਚੋਰ ਠੱਗ ਪਤਾ ਜੇ ਕੀ ਕਰਦੇ ਨੇ, ਉਹ ਰਾਹ ਜਾਂਦਿਆਂ ਦੇਖਦੇ ਨੇ ਨਾ ਕਿਸੇ ਵਿਅਕਤੀ ਦਾ ਬਰੀਫ ਕੇਸ ਬੜਾ ਸੁੰਦਰ ਹੈ ਅਤੇ ਇਹਦੇ ਵਿੱਚ ਜ਼ਰੂਰ ਕੋਈ ਦੌਲਤ ਹੋਵੇਗੀ, ਉਹ ਉਹਦੇ ਵਰਗਾ ਹੀ ਇੱਕ ਬਰੀਫ ਕੇਸ ਲੈ ਕੇ ਲਿਆ ਕੇ ਉਹਦੇ ਕੋਲ ਰੱਖ ਦਿੰਦੇ ਨੇ ਟ੍ਰੇਨ ਵਿੱਚ, ਇੱਕੋ ਜਿਹੇ ਦੋ ਬਰੀਫ ਕੇਸ। ਕੁਛ ਦੇਰ ਬਾਅਦ ਅਚਾਨਕ ਉਹਦੇ ਵਾਲਾ ਬਰੀਫ ਕੇਸ ਲੈ ਕੇ ਉੱਤਰ ਜਾਂਦੇ ਨੇ ਤੇ ਦੂਜੇ ਉਹਦੇ ਵਰਗੇ ਬਰੀਫ ਕੇਸ ਨੂੰ ਵੇਖ ਕੇ ਉਹ ਪੈਸੰਜਰ ਸ਼ਾਂਤੀ ਵਿੱਚ ਡਿੜਤਾ ਵਜਾ, ਕੋਈ ਹਰਜ਼ ਨਹੀਂ, ਮੇਰਾ ਬਰੀਫ ਕੇਸ ਪਿਆ, ਦੂਰੋਂ ਹੀ ਨਿਗਾਹ ਮਾਰ ਛੱਡਦਾ ਹੈ, ਮੇਰਾ ਬਰੀਫ ਕੇਸ ਪਿਆ। ਪਰ ਉਹਦੀਆਂ ਅੱਖਾਂ ਉਦੋਂ ਖੁੱਲਦੀਆਂ ਨੇ ਜਦੋਂ ਉਹ ਬਦਲਿਆ ਹੋਇਆ ਬਰੀਫ ਕੇਸ ਘਰ ਲੈ ਕੇ ਜਾਂਦਾ, ਇਹਦੇ ਵਿੱਚ ਕੀ ਹੈ? ਤੇ ਮੈਂ ਅਰਜ਼ ਕੀਤੀ ਸੀ ਸਾਡੇ ਨਾਲ ਉਹ ਕੁਝ ਹੋ ਰਿਹਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਰਤਨਾ ਰਤਨ ਪਦਾਰਥ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਗੁਰਬਾਣੀ ਲਾਗੇ ਗੁਰਸਾਗਰ ਰਤਨੀ ਭਰਪੂਰੇ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰ, ਹਰ ਰਸ ਚੋਗ ਚੁਗੈ ਹਰ ਪਾਪ, ਸੋਗਰ ਮੈਂ ਹੰਸ ਪ੍ਰਾਣ ਪਤ ਪਾਵੇ। ਰਤਨਾਂ ਦਾ ਭਰਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਸਰੂਪ ਜਿਹੜਾ ਸਾਡੀ ਅਮੀਰੀ ਨੂੰ ਬਰਦਾਸ਼ਤ ਨਹੀਂ ਕਰਦਾ ਸੀ ਨਾ, ਐਸੀ ਬੁਰੀ ਸੋਚ ਵਾਲਾ, ਬੁਰੀ ਸੋਚ ਵਾਲਾ, ਜਿਹਦੇ ਕੋਲੋਂ ਇਹ ਬਰਦਾਸ਼ਤ ਨਹੀਂ ਸੀ ਹੁੰਦਾ ਕਿ ਸਿੱਖੀ ਦਾ ਵਿਰਸਾ ਅਮੀਰ ਕਿਉਂ ਹੈ। ਇਹਦੇ ਵਿੱਚ ਆਚਰਨ ਦੀ ਅਮੀਰਤੀ ਹੈ, ਅਮੀਰੀ ਹੈ। ਤੇ ਜੇ ਇਹਦਾ ਆਚਰਨ ਗਿਰ ਜਾਏ, ਗਰੀਬ ਹੋ ਗਿਆ, ਇਹਦੇ ਪੱਲੇ ਕੀ ਹੈ ਆਚਰਨ ਦੀ ਅਮੀਰੀ। ਹੁਣ ਜ਼ਰੂਰੀ ਹੈ ਕਿ ਜਿਸ ਗ੍ਰੰਥ ਵਿੱਚੋਂ, ਜਿਸ ਬ੍ਰੀਫ ਕੇਸ ਵਿੱਚੋਂ ਇਹ ਅਮੀਰੀ ਦਾ ਸਾਧਨ ਰਤਨਾ ਰਤਨ ਪਦਾਰਥ ਪ੍ਰਾਪਤ ਕਰਦਾ, ਇਹਨੂੰ ਬਦਲ ਦਿਓ, ਇਹਨੂੰ ਬਦਲ ਦਿਓ। ਉਹਦੇ ਵਰਗਾ ਹੀ ਕੋਈ ਗਲੀਚਤਾ ਦਾ ਭਰਿਆ ਹੋਇਆ, ਉਹਦੇ ਵਰਗਾ ਹੀ ਕੋਈ ਕੂੜੇ ਕਰਕਟ ਦਾ ਭਰਿਆ ਹੋਇਆ ਬ੍ਰੀਫ ਕੇਸ ਕੋਲ ਵੀ ਲਿਆ ਕੇ ਪ੍ਰਕਾਸ਼ ਕਰ ਦਿਓ। ਮੱਥੇ ਟੇਕ ਟੇਕ ਕੇ ਇਹਨੂੰ ਆਦਤ ਪੈ ਜਾਏਗੀ, ਇਹ ਉਸਨੂੰ ਵੀ ਅਪਣਾ ਬੈਠੇਗਾ, ਮੇਰਾ ਹੀ ਹੈ, ਮੇਰਾ ਹੀ ਹੈ। ਤੇ ਜਦੋਂ ਸਦੀਆਂ ਭਰ ਬੀਤ ਜਾਣਗੀਆਂ, ਅਸੀਂ ਵੀ ਆਖਾਂਗੇ ਅੱਜ ਦਾ ਪ੍ਰਕਾਸ਼ ਥੋੜਾ, ਸਦੀਆਂ ਹੋ ਗਈਆਂ ਨੇ, ਪਰ ਖੋਲ੍ਹ ਕੇ ਨਾ ਵੇਖਿਓ, ਇਹ ਓਨੀ ਦੇਰ ਹੀ ਨਮਸਕਾਰਾਂ ਹੋਣਗੀਆਂ ਜਿੰਨੀ ਦੇਰ ਕੋਈ ਖੋਲ੍ਹ ਕੇ ਨਹੀਂ ਵੇਖਦਾ। ਮੈਂ ਤੇ ਪਿਛਲੇ ਦਿਨਾਂ ਵਿੱਚ ਇੱਕ ਗੱਲ ਇਹਨਾਂ ਵੀਰਾਂ ਨੂੰ ਮੁਖਾਤਬ ਕਰਕੇ ਕਹੀ ਸੀ, ਭਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਹੈ, ਇਸ ਬਾਣੀ ਦਾ ਕੋਈ ਪ੍ਰਚਾਰ ਕਰੇ, ਗੱਲ ਕਰੇ, ਗੁਟਕੇ ਵੰਡੇ ਤੇ ਲੋਕਾਂ ਨੂੰ ਆਖੇ ਬਾਣੀ ਨਾਲ ਜੁੜੋ, ਅਸੀਂ ਉਹਦੇ ਤੇ ਕੁਰਬਾਨ ਜਾਂਦੇ ਹਾਂ ਵੀ ਗੁਰਬਾਣੀ ਦਾ ਪ੍ਰਚਾਰ ਕਰਨਾ, ਵਾਰੇ ਵਾਰੇ ਜਾਂਦੇ ਹਾਂ, ਸੁਰਪਾਉ ਦਿੰਦੇ ਹਾਂ, ਦੌਲਤ ਦਿੰਦੇ ਹਾਂ, ਮਾਣ ਸਨਮਾਨ ਦਿੰਦੇ ਹਾਂ। ਕਿਉਂ? ਕਿਉਂਕਿ ਗੁਰਬਾਣੀ ਦਾ ਪ੍ਰਚਾਰਕ ਹੈ। ਤੇ ਮੈਂ ਅਰਜ਼ ਕੀਤੀ ਸੀ, ਮੈਂ ਆਖਿਆ ਭਲਿਓ ਮੈਂ ਕੀ ਗੁਨਾਹ ਕਰਨਾ, ਤੁਹਾਡਾ ਕੰਮ ਕਰ ਰਿਹਾ, ਗੁਰੂ ਤਾਂ ਤੁਹਾਡਾ ਹੈ। ਤੇ ਉਹਨੂੰ ਗੁਰੂ ਨੂੰ ਕਿਸੇ ਨੇ ਹੁਣ ਤੱਕ ਦੇਖਿਆ ਨਹੀਂ, ਪੜ੍ਹਿਆ ਨਹੀਂ। ਮੈਂ ਲੋਕਾਂ ਨੂੰ ਆਖਣ ਲੱਗ ਪਿਆ ਭਲਿਓ ਇਹਨੂੰ ਵੀ ਪੜ੍ਹ ਕੇ ਦੇਖੋ ਕੀ ਗੁਨਾਹ ਹੈ, ਇਹੋ ਹੀ ਕਹਿੰਦਾ ਨਾ, ਇਹਨੂੰ ਵੀ ਪੜ੍ਹ ਕੇ ਦੇਖੋ ਇਹਦੇ ਵਿੱਚ ਕੀ ਹੈ। ਤੇ ਜੇ ਮੈਂ ਕਹਿੰਦਾ ਤੁਹਾਡੇ ਗ੍ਰੰਥ ਨੂੰ ਪੜ੍ਹਨ ਵਾਸਤੇ ਕੰਮ ਤੇ ਤੁਹਾਡਾ ਪ੍ਰਚਾਰਕ ਤੇ ਮੈਂ ਤੁਹਾਡਾ, ਤੁਹਾਨੂੰ ਤੇ ਚਾਹੀਦਾ ਤੁਸੀਂ ਮੇਰਾ ਮਾਨ ਸਨਮਾਨ, ਮੈਂ ਤੇ ਤੁਹਾਡਾ ਪ੍ਰਚਾਰਕ ਬਣਿਆ, ਜਿਹੜਾ ਹੁਣ ਤੱਕ ਤੁਸੀਂ ਨਹੀਂ ਕਰ ਸਕੇ ਉਹ ਮੈਂ ਕਰ ਲਿਆ, ਤੁਸੀਂ ਹੁਣ ਤੱਕ ਇਹੋ ਹੀ ਆਖਦੇ ਰਹੇ ਹੋ ਇਹਨੂੰ ਮੱਥੇ ਟੇਕੋ, ਮੈਂ ਆਖਣਾ ਪੜ੍ਹੋ, ਫਰਕ ਤੇ ਨਹੀਂ ਹੈ। ਤੇ ਕੀ ਕਾਰਨ ਹੈ ਜਦੋਂ ਮੈਂ ਉਸੇ ਹੀ ਤੁਹਾਡੇ ਗ੍ਰੰਥ ਨੂੰ ਪੜ੍ਹਨ ਵਾਸਤੇ ਲੋਕਾਂ ਨੂੰ ਪ੍ਰੇਰਨਾ ਦਿੰਦਾ ਕਿ ਆਹ ਛੋਟੇ ਛੋਟੇ ਕਾਲੀ ਕਿਤਾਬ ਦੇ ਗੁਟਕੇ ਵੰਡਣਾ ਲਓ, ਆਹ ਉਸ ਗ੍ਰੰਥ ਦੀ ਰਚਨਾ ਜੇ ਪੜ੍ਹ ਲਓ, ਤੇ ਤੁਸੀਂ ਮੇਰੇ ਦੁਆਰੇ ਲਾਠੀਆਂ ਚੁੱਕੀ ਫਿਰਦੇ ਹੋ, ਮੈਂ ਕੀ ਗੁਨਾਹ ਕੀਤਾ, ਜੇ ਤਾਂ ਉਹ ਬਹੁਤ ਚੰਗਾ ਤਾਂ ਮੇਰਾ ਕੰਮ ਵੀ ਬਹੁਤ ਚੰਗਾ, ਤੇ ਜੇ ਉਹ ਬਹੁਤ ਮਾੜਾ ਹੈ ਤੇ ਫਿਰ ਗੁਰੂ ਬਣਾ ਕੇ ਸਾਡੇ ਸਾਹਮਣੇ ਕਿਉਂ ਰੱਖਦੇ ਹੋ। ਪਰ ਭਲੇ ਹੋ, ਮੈਂ ਇੱਕ ਗੱਲ ਕਹਿ ਕੇ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਸਿਰਫ ਫਰਕ ਇਹੋ ਹੀ ਹੈ ਕਿ ਬਰਾਬਰ ਤੇ ਬਰੀਫ ਕੇਸ ਰੱਖਣ ਵਾਲੇ ਦੀ ਸੁਭਾਅ, ਉਹਦੀ ਸਕੀਮ ਇਹੋ ਹੈ ਕਿ ਸਦੀਆਂ ਬੀਤ ਜਾਣ, ਅਚਾਨਕ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਲੋਪ ਕਰ ਦਿੱਤਾ ਜਾਏ, ਅਲੋਪ ਕਰ ਦਿੱਤਾ ਜਾਏ, ਤੇ ਉਹ ਬਚਿੱਤਰ ਨਾਟਕ ਰੂਪੀ ਗ੍ਰੰਥ ਜਿਹੜਾ ਹੈ ਉਹ ਬਰੀਫ ਕੇਸ ਦੇ ਰੂਪ ਵਿੱਚ ਇਹ ਅਪਣਾ ਲੈਣ, ਤੇ ਜਦੋਂ ਜੀਵਨ ਦੇ ਰਾਹ ਤੇ ਤੁਰਨੇ ਇਹਨਾਂ ਨੂੰ ਪਤਾ ਲੱਗ ਜਾਏ ਸਾਡੇ ਪੱਲੇ ਕੀ ਪਿਆ ਹੈ, ਕੀ ਪਿਆ। ਬੱਚੀਆਂ ਧੀਆਂ ਭੈਣਾਂ ਦੀ ਬੇਪਤੀ, ਉਹਨਾਂ ਦੀ ਇੱਜ਼ਤ, ਉਹਨਾਂ ਦਾ ਮਾਨ ਸਨਮਾਨ ਖਤਮ ਕਰਨਾ, ਇਹ ਸਾਰਾ ਕੁਝ ਉਸ ਗ੍ਰੰਥ ਦਾ ਕੰਮ ਹੈ। ਬਲਕਿ ਪਿਛਲੇ ਦਿਨਾਂ 'ਚ ਇੱਕ ਉਹਦੀ ਹਿਸਟਰੀ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਹੜੀ ਹਿੰਦੂ ਵੀਰਾਂ ਨੂੰ ਵੀ ਮੁਖਾਤਮ ਕਰਕੇ ਕਹਿਣਾ ਚਾਹੁੰਦਾ, ਸੋਚਿਓ ਤੁਹਾਡਾ ਵੀ ਸਭ ਕੁਝ ਬਦਲਿਆ ਜਾ ਰਿਹਾ ਹੈ। ਹੁਣ ਤੱਕ ਰਿਸ਼ੀ ਗੌਤਮ ਦਾ ਅਤੇ ਅਹਿਲਿਆ ਦਾ ਇਤਿਹਾਸ ਗੁਰਬਾਣੀ ਵਿੱਚ ਵੀ ਐਗਜ਼ਾਮਪਲ ਵਜੋਂ ਆਇਆ ਹੈ। ਬਾਹਰ ਵੀ ਬੜਾ ਪ੍ਰਚਲਿਤ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕੀਤਾ। ਪਰ ਇੱਕ ਖਿਆਲ ਕਰਿਓ, ਅੱਜ ਤੱਕ ਕਿਸੇ ਹੋਰ ਗ੍ਰੰਥ ਵਿੱਚ ਇਹ ਨਹੀਂ ਪੜ੍ਹਿਆ ਕਿ ਉਹਦੇ ਵਿੱਚ ਦੋਸ਼ੀ ਅਹਿਲਿਆ ਸੀ, ਇੰਦਰ ਨੂੰ ਦੋਸ਼ੀ ਠਹਿਰਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਐਗਜ਼ਾਮਪਲ ਵਿੱਚ ਵੀ, ਭਾਈ ਗੁਰਦਾਸ ਜੀ ਦੀ ਰਚਨਾ ਦੀ ਐਗਜ਼ਾਮਪਲ ਵਿੱਚ ਵੀ, ਕਿ ਅਹਿਲਿਆ ਵਿਚਾਰੀ ਤਾਂ ਭਰੋਸਾ ਕਰਦੀ, ਭੁਲੇਖ ਭੁੱਲ ਗਈ, ਪਛਾਣ ਨਾ ਸਕੀ, ਪਰ ਇੱਕ ਸਕਿੰਟ ਦੀ, ਇੱਕ ਪਲ ਦੀ ਭੁੱਲ ਨੇ ਜੀਵਨ ਨੂੰ ਕਿੱਥੇ ਲਿਜਾ ਕੇ ਖੜਾ ਕਰ ਦਿੱਤਾ। ਹਾਂ, ਇੰਨੀ ਕੁ ਕਮਜ਼ੋਰੀ ਸੀ, ਭੁੱਲ ਗਈ, ਜਿਹੜੀ ਗੱਲ ਗੁਰੂ ਨੇ ਬਾਣੀ ਵਿੱਚ ਵੀ ਆਖੀ, ਪਖੰਦੜੋ ਕੀ ਭੁੱਲ, ਪਖੰਦੜੋ ਕੀ ਭੁੱਲ, ਤੁਮਾ ਦਿਸਮ ਸੋਹਣਾ ਅੱਢ ਨਾ ਲਹੰਦੋ ਭੁੱਲ। ਦੇਖਣ ਨੂੰ ਬੜਾ ਸੋਹਣਾ ਭੁੱਲ, ਤੇ ਇੱਕ ਪਲ ਦੀ ਭੁੱਲ ਨੇ ਜੀਵਨ ਵਿੱਚ ਜ਼ਹਿਰ ਘੋਲ ਦਿੱਤਾ। ਸਦੀਆਂ ਤੱਕ ਵਿਛੋੜਾ ਪੈ ਗਿਆ ਗੌਤਮ ਨਾਲੋਂ, ਸ਼ਰਾਪ ਹੋ ਗਿਆ, ਤੂੰ ਭੁੱਲ ਕੀਤੀ ਏ, ਪਤੀ ਨੂੰ ਪਛਾਣ ਨਹੀਂ ਸਕੀ। ਲਓ ਇੰਨੀ ਕੁ ਗੱਲ, ਤੇ ਭੁੱਲ ਤਾਂ ਬਖਸ਼ੀ ਜਾਂਦੀ ਹੈ, ਬਖਸ਼ੀ ਵੀ ਗਈ ਭਾਵੇਂ ਸਦੀਆਂ ਬਾਅਦ, ਉਹਨਾਂ ਦੇ ਇਤਿਹਾਸ ਦੇ ਮੁਤਾਬਕ ਵੀ ਦੇਖੀਏ ਤਾਂ, ਕਿਉਂਕਿ ਭੁੱਲ ਬਖਸ਼ੀ ਜਾ ਸਕਦੀ ਹੈ, ਗੁਣਾ ਬਖਸ਼ਣਾ ਹੋਰ ਚੀਜ਼ ਹੈ, ਭੁੱਲ ਬਖਸ਼ਣੀ ਹੋਰ ਚੀਜ਼ ਹੈ। ਇੱਥੇ ਭੁੱਲ ਹੈ। ਹੁਣ ਦੂਜਾ ਪਾਸਾ ਇਸ ਗ੍ਰੰਥ ਦਾ, ਇੱਕੋ ਇੱਕ ਇਸ ਗ੍ਰੰਥ ਵਿੱਚ ਪੜ੍ਹੋਗੇ ਜਿੱਥੇ ਇਸ ਇਤਿਹਾਸ ਨੂੰ, ਮਿਥਿਹਾਸ ਨੂੰ ਵਿਗਾੜਿਆ ਗਿਆ, ਤੇ ਵਿਗਾੜ ਕੇ ਸਾਰਾ ਦੋਸ਼ ਅਹਿਲਿਆ ਤੇ ਥੱਪ ਦਿੱਤਾ ਗਿਆ, ਤੇ ਅਯੋਗ ਢੰਗ ਵਰਤਿਆ ਗਿਆ। ਇੱਥੇ ਇਸ ਤਰ੍ਹਾਂ ਕਿ ਬਹੁਤ ਸਾਰੇ ਦੇਵਤਿਆਂ ਨਾਲ ਮਿਲ ਕੇ ਇੰਦਰ ਗੌਤਮ ਨੂੰ ਮਿਲਣ ਆਉਂਦਾ ਹੈ। ਪੜ੍ਹ ਲਓ, ਇੰਦਰ ਗੌਤਮ ਨੂੰ ਮਿਲਣ ਆਉਂਦਾ ਹੈ, ਤੇ ਉੱਥੇ ਗੌਤਮ ਦੇ ਘਰ ਆਇਆ, ਜਦੋਂ ਗੌਤਮ ਦੀ ਘਰਵਾਲੀ ਨੂੰ ਅਹਿਲਿਆ ਨੂੰ ਦੇਖਦਾ ਹੈ ਤੇ ਭਰਮ ਜਾਂਦਾ, ਤੇ ਉਧਰੋਂ ਇੰਦਰ ਦੀ ਖੂਬਸੂਰਤੀ ਨੂੰ ਵੇਖ ਕੇ, ਸੁੰਦਰਤਾ ਤੇ ਸ਼ਕਤੀ ਨੂੰ ਦੇਖ ਕੇ ਅਹਿਲਿਆ ਭੁੱਲ ਜਾਂਦੀ ਹੈ, ਭਰਮ ਜਾਂਦੀ ਹੈ। ਇੰਨੀ ਭਰਮਦੀ ਹੈ ਕਿ ਚਾਹਤ ਰੱਖ ਬੈਠੀ, ਆਪਣੀ ਚੈਨ ਹੀ ਵਜਾ ਦਿੰਦੀ ਹੈ, ਗਵਾ ਦਿੰਦੀ ਹੈ ਕਿ ਕਦੋਂ ਮੈਨੂੰ ਇੰਦਰ ਮਿਲੇ। ਹੁਣ ਦੇਖੋ ਸਾਰੀ ਕਹਾਣੀ ਕਿਵੇਂ ਬਦਲ ਦਿੱਤੀ ਗਈ, ਕੇਵਲ ਔਰਤ ਜਾਤ ਨੂੰ ਬਦਨਾਮ ਕਰਨ ਵਾਸਤੇ ਇੱਕ ਚੰਗੀ ਕਹਾਣੀ ਨੂੰ ਵੀ ਬਦਲਿਆ ਗਿਆ, ਕੇਵਲ ਤੇ ਕੇਵਲ ਇਸ ਗ੍ਰੰਥ ਵਿੱਚ, ਬਾਕੀ ਪੜ੍ਹ ਕੇ ਦੇਖ ਲਓ। ਉੱਥੇ ਅਹਿਲਿਆ ਇਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇੰਦਰ ਮਿਲੇ, ਉੱਥੇ ਕਹਾਣੀ ਇਸ ਤਰ੍ਹਾਂ ਬਦਲ ਦਿੱਤੀ ਗਈ ਕਿ ਆਖਰ ਅਹਿਲਿਆ ਆਪਣੀ ਸਹੇਲੀ ਨੂੰ ਤਿਆਰ ਕਰਦੀ ਹੈ ਕਿ ਉਹ ਇੰਦਰ ਨੂੰ ਜਾ ਕੇ ਆਖੇ, ਤੇਰੇ ਬਿਨਾਂ ਮੈਂ ਬੇਚੈਨ ਹਾਂ, ਮੈਨੂੰ ਚੈਨ ਦੀ ਨੀਂਦ ਨਹੀਂ ਆਉਂਦੀ, ਉਹ ਪਲ ਕਦੋਂ ਆਵੇ ਜੂ ਜਦੋਂ ਤੂੰ ਮੈਨੂੰ ਆ ਕੇ ਮਿਲੇ। ਹੈਂ, ਇਹ ਕਹਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੀਆਂ ਜਾ ਸਕਦੀਆਂ ਨੇ? ਉਹ ਭਰਿਓ, ਮੈਂ ਇੱਕ ਵਾਰ ਫਿਰ ਦੁਹਰਾ ਦਿਆਂ ਉਹ ਲਫ਼ਜ਼ ਕਿ ਪੰਛੀ ਸਾਡੇ ਨਾਲੋਂ ਬਹੁਤ ਚੰਗਾ ਹੈ, ਜਿੰਨੇ ਤਾਣੀ ਤੇ ਵਾਸਾ ਕਰਨ ਤੋਂ ਪਹਿਲਾਂ ਚੁੰਝ ਲਾ ਕੇ ਫਲ ਨੂੰ ਜ਼ਰੂਰ ਦੇਖ ਲਿਆ, ਇਹਦੀ ਤਸੀਰ ਕੀ ਹੈ, ਇਹਦਾ ਜ਼ਾਇਕਾ ਕੀ ਹੈ। ਐਵੇਂ ਆਸਾਂ ਲੈ ਕੇ ਆਇਆ ਹੋਇਆ ਨਿਰਾਸ਼ ਨਹੀਂ ਗਿਆ, ਉਹਦੀ ਨਿਰਾਸ਼ਤਾ ਦਾ ਕਾਰਨ ਹੈ ਪੜਚੋਲ, ਪਛਾਣ। ਤੇ ਮੈਂ ਤੇ ਤੁਹਾਡਾ ਵਿਰੋਧ ਪੈਦਾ ਹੀ ਨਹੀਂ ਕਰਨਾ ਚਾਹੁੰਦਾ, ਕੇਵਲ ਤੁਹਾਨੂੰ ਇੰਨੀ ਜਾਗਰਤੀ ਦੇਣਾ ਚਾਹੁੰਦਾ ਕਿ ਭਲਿਓ, ਕੋਈ ਵੀ ਸਾਂਝ ਪੈਦਾ ਕਰਨ ਤੋਂ ਪਹਿਲਾਂ, ਐਸੇ ਗ੍ਰੰਥ ਨੂੰ ਮੱਥਾ ਟੇਕ ਕੇ ਗੁਰੂ ਰੂਪ ਵਿੱਚ ਅਪਣਾਉਣ ਤੋਂ ਪਹਿਲਾਂ ਇੱਕ ਵਾਰੀ ਪੜ੍ਹ ਲਿਓ, ਝੁੰਝ ਲਾ ਕੇ ਵੇਖ ਲਿਓ। ਜਿਸ ਦਿਨ ਸਿੱਖ ਨੇ ਉਹਨੂੰ ਗੁਰੂ ਮੰਨ ਲਿਆ ਨਾ, ਵਿਸ਼ਵਾਸ ਕਰਿਓ, ਕੋਈ ਗ੍ਰਸਤੀ ਸਿੱਖ ਦਾ ਗ੍ਰਸਤ ਪਰ ਗ੍ਰਸਤੀ ਪਰਿਵਾਰ ਪਰਿਵਾਰ ਨਹੀਂ ਰਹੇਗਾ। ਜਿੱਥੇ ਗੁਰੂ ਆਪ ਪਰਿਵਾਰੀ ਹੈ, ਜਿੱਥੇ ਸਿੱਖ ਨੂੰ ਗ੍ਰਸਤੀ ਹੋਣ ਦਾ ਹੁਕਮ ਹੈ, ਉੱਥੇ ਕੋਈ ਗ੍ਰਿਸਤੀ ਪਰਿਵਾਰ ਗ੍ਰਿਸਤੀ ਹੋ ਕੇ ਨਹੀਂ ਜੀਉ ਸਕੇਗਾ। ਅੱਜ ਅਸੀਂ ਰੋਂਦੇ ਹਾਂ ਕਿ ਸਾਡੇ ਵਿੱਚ ਵੀ ਇੱਕ ਕਮੀ ਆ ਗਈ ਹੈ, ਉਹ ਚੀਜ਼ਾਂ ਜਿਹੜੀਆਂ ਦੂਜੀਆਂ ਕੌਮਾਂ ਵਿੱਚ ਸਨ ਸਾਡੇ ਵਿੱਚ ਵੀ ਆ ਰਹੀਆਂ ਨੇ। ਇੱਥੇ ਵੀ ਆਨੰਦ ਕਾਲਜ ਤੋਂ ਬਾਅਦ ਡਾਇਵੋਰਸ ਹੋਣ ਲੱਗ ਪਏ ਨੇ, ਇੱਕ ਮਜ਼ਦੂਰੀ ਆ ਜਾਏ, ਇੱਕ ਗੁਰੂ ਦੇ ਸਾਹਮਣੇ ਦੂਜਾ ਗੁਰੂ ਬਣਾ ਕੇ ਬਿਠਾ ਦੇਣਾ, ਦੂਜੇ ਦੇ ਘਰ ਸਾਹਮਣੇ ਤੀਜਾ ਬਿਠਾ ਦੇਣਾ, ਤੇ ਇਹ ਕੌਮੀ ਮਸਲੇ ਨਹੀਂ ਤੇ ਸਾਡੇ ਜ਼ਾਤੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਆਵਾਜ਼ ਦੇ ਰਹੀ ਹੋਵੇ, ਇੱਕਾ ਬਾਣੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੂਜਾ ਨਹੀਂ ਔਰ ਕੋ ਤਾਕਾ ਭਾਉ ਕਰੀਏ ਦੂਜਾ ਨਹੀਂ ਔਰ ਕੋ ਛੇ ਘਰ ਛੇ ਗੁਰ ਛੇ ਉਪਦੇਸ਼। ਕਹਿਣ ਲੱਗੇ ਪ੍ਰਵਾਨ ਨਹੀਂ, ਗੁਰ ਗੁਰ ਇੱਕੋ, ਮੇਰਾ ਗੁਰੂ ਇੱਕੋ ਹੈ। ਜਿਨ੍ਹਾਂ ਨੂੰ ਅਸੀਂ 10 ਗੁਰੂ ਆਖਦੇ ਹਾਂ ਇਹ ਵੀ ਨਾ ਆਖਿਆ ਕਰੋ, ਇਹ ਵੀ ਭਰਮ ਪੈਦਾ ਕਰਦੇ ਨੇ। ਗੁਰੂ ਸਾਡੇ 10 ਨਹੀਂ ਹੋਏ, ਗੁਰੂ ਇੱਕੋ ਹੀ ਹੋਇਆ, ਉਹਨੇ 10 ਜਾਮੇ ਬਦਲੇ ਨੇ, ਗੁਰੂ ਇੱਕੋ ਹੀ। ਸਤਿਗੁਰੂ ਨੇ ਬਾਣੀ ਵਿੱਚ ਫੈਸਲਾ ਦਿੱਤਾ, ਜੋਤ ਓਆ ਜੁਗਤ ਸਾਏ ਸਹਿ ਕਾਇਆ ਫਿਰ ਪ੍ਰਤੀ, ਕੇਵਲ ਕਾਇਆ ਬਦਲੀਆਂ ਨੇ, ਜੁਗਤ ਨਹੀਂ ਬਦਲੀ। ਆਓ ਭਲਾ ਉਸ ਗ੍ਰੰਥ ਦੀ ਜੁਗਤ ਸ੍ਰੀ ਗੁਰੂ ਗ੍ਰੰਥ ਨਾਲ ਮਿਲੋ, ਗੱਲ ਤੇ ਜੁਗਤ ਮਿਲਣ ਦੀ ਹੈ। ਜੇ ਇੱਕ ਲਾਈਨ ਦੀ ਵੀ ਜੁਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਾ ਮਿਲਦੀ ਹੋਵੇ ਤੇ ਅਸੀਂ ਗੁਰੂ ਕਿਵੇਂ ਮੰਨ ਲਈਏ। ਪਰ ਇੱਕ ਖਿਆਲ ਕਰਿਓ, ਭਲਿਓ ਪੜਚੋਲ ਕਰਿਓ, ਸਾਡੇ ਨਾਲੋਂ ਕਿਤੇ ਪੰਛੀ ਚੰਗੇ ਨਾ ਰਹਿ ਜਾਣ ਜਿਹੜੇ ਇੰਨੇ ਵੱਡੇ ਦਿਸਣ ਵਾਲੇ ਦਰਖਤ ਨੂੰ ਛੱਡ ਕੇ ਨਿਰਾਸ਼ ਹੋ ਕੇ ਪਿੱਠ ਦੇ ਕੇ ਚਲੇ ਜਾਣ, ਆਖਣ ਸਾਨੂੰ ਤੂੰ ਪ੍ਰਵਾਨ ਨਹੀਂ। ਗੁਰੂ ਨੇ ਆਖਿਆ ਸਿੰਬਲ ਰੁੱਖ ਸਰਾਰਾ ਅਤ ਧੀਰਗ ਅਤ ਮੁੱਚ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਕਿਉਂ ਫਲ ਫਿੱਕੇ। ਫਲਾਂ ਨੂੰ ਤੁਰ ਚੁੰਝ ਲਾਏ ਦੇਖੇ ਬਿਨਾ ਥੋੜਾ ਪਤਾ ਲੱਗ ਜਾਣਾ ਹੈ ਫਲ ਫਿੱਕੇ। ਲਓ ਆਹ ਗੱਲ ਹੈ, ਮੈਂ ਤੇ ਬਲਕਿ ਤੁਹਾਨੂੰ ਇਹ ਸੱਦਾ ਦੇਣਾ, ਭੁਲੇਖਾ ਨਾ ਕੋਈ ਪਾ ਸਕੇ, ਉਹਦੀਆਂ ਰਚਨਾਵਾਂ ਵੀ ਥੋੜੀਆਂ ਥੋੜੀਆਂ ਜ਼ਰੂਰ ਪ੍ਰਚੋਲੋ, ਬਹੁਤੀਆਂ ਤਾਂ ਪ੍ਰਚੋਲੀਆਂ ਹੀ ਨਹੀਂ ਜਾ ਸਕਦੀਆਂ, ਦੁੱਖ ਤੇ ਕੋਈ ਹੈ। ਹੁਣੇ ਘਰ ਬੈਠੇ ਹਾਂ, ਕੁਝ ਵੀਰ ਬੈਠੇ ਸਨ, ਉਹਨਾਂ ਵਿੱਚੋਂ ਇੱਕ ਸੱਜਣ ਆਖ ਰਿਹਾ ਸੀ ਮੈਂ ਇਕੱਲਾ ਬੈਠ ਕੇ ਉਹਨੂੰ ਨਹੀਂ ਪੜ੍ਹ ਸਕਿਆ, ਇਕੱਲਾ ਬੈਠ ਕੇ ਨਹੀਂ ਪੜ੍ਹ ਸਕਿਆ। ਤੇ ਜਿਹਦੀਆਂ ਰਚਨਾਵਾਂ ਨੂੰ ਇਕੱਲਿਆਂ ਬੈਠ ਕੇ ਨਾ ਪੜ੍ਹਿਆ ਜਾ ਸਕੇ, ਉਹਨੂੰ ਅੰਮ੍ਰਿਤ ਰੂਪ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਬਰਾਬਰ ਬਿਠਾ ਦਿੱਤਾ ਜਾਏ, ਜਿਸ ਦੀਆਂ ਦੋ ਲਾਈਨਾਂ ਕੋਈ ਬੱਚੀ ਇਕੱਲੀ ਬੈਠ ਕੇ ਨਾ ਪੜ੍ਹ ਸਕੇ, ਤੇ ਉਹਨੂੰ ਸ੍ਰੀ ਜਪਜੀ ਸਾਹਿਬ ਦੇ ਬਰਾਬਰ ਬਿਠਾ ਦਿੱਤਾ ਜਾਏ। ਅੰਮ੍ਰਿਤ ਬਾਣੀ ਹਰ ਹਰ ਤੇਰੀ ਜਿਹਨੂੰ ਆਖਿਆ ਜਾਏ, ਉਹਦੇ ਬਰਾਬਰ ਇੱਕ ਐਸੀ ਰਚਨਾ ਨੂੰ ਬਿਠਾ ਦਿੱਤਾ ਜਾਏ ਜਿਹਨੂੰ ਬੱਚੀਆਂ ਤੇ ਵੀਰ ਪੜ੍ਹ ਵੀ ਨਾ ਸਕਣ। ਜ਼ਰੂਰਤ ਹੈ ਪ੍ਰਚੋਲ ਕਰੀ। ਆ ਜਿਹੜਾ ਫਲ ਫਿੱਕ ਕੇ ਫੁੱਲ ਬਕ ਬਕੇ ਦੀ ਗੱਲ ਹੈ ਨਾ, ਇਹ ਤਾਂ ਹੀ ਬਣੇਗੀ ਚੁੰਝ ਲਾ ਕੇ ਵੇਖੋਗੇ, ਫਿਰ ਤੁਸੀਂ ਚੈਲੰਜ ਕਰੋਗੇ। ਮੈਂ ਤਾਂ ਕਿਤੇ ਰਹਿ ਗਿਆ, ਹਰ ਸਿੱਖ ਇਸ ਗੱਲ ਲਈ ਤਤਪਰ ਹੋ ਜਾਵੇਗਾ ਤੇ ਆਵਾਜ਼ ਦੇਵੇਗਾ, ਆਖੇਗਾ ਉਹ ਭਲੇ ਉਹ ਦੁਨੀਆਂ ਨੂੰ ਸਿੱਖੀ ਨੂੰ ਗੁੰਮਰਾਹ ਕਰਕੇ ਇਹਦੇ ਆਚਰਨ ਦਾ ਰਤਨਾ ਹੀ ਇਹ ਲਾਲਾਂ ਦਾ ਭਰਿਆ ਹੋਇਆ, ਇਹਦੇ ਆਚਰਨ ਦੀ ਅਮੀਰੀ ਦਾ ਭਰਿਆ ਹੋਇਆ ਇਹ ਬਰੀਫ ਕੇਸ ਉਠਾ ਕੇ ਉਹਦੇ ਬਦਲੇ ਵਿੱਚ ਖਾਲੀ ਬਰੀਫ ਕੇਸ ਰੱਖਣ ਵਾਲੇ ਉਹ ਹੁਣ ਅਸੀਂ ਪਛਾਣ ਗਏ ਹਾਂ। ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਫਰਕ ਹੈ ਉਹ ਅਸੀਂ ਪਛਾਣਨਾ। ਮੈਂ ਹੁਣੇ ਅਰਜ਼ ਕੀਤੀ ਸੀ ਸਾਰਿਆਂ ਦੀਆਂ ਦੋ ਬਾਹਾਂ ਨੇ, ਦੋ ਲੱਤਾਂ ਨੇ, ਦੋ ਕੰਨ ਨੇ, ਦੋ ਅੱਖਾਂ ਨੇ, ਕਰੋੜਾਂ ਦੀ ਤਾਦਾਦ ਵਿੱਚ ਜੀਵ ਹਨ ਇੱਥੇ ਵੀ ਬੈਠੇ ਨੇ, ਪਰ ਸਾਨੂੰ ਸਾਰਿਆਂ ਵਿੱਚੋਂ ਆਪਣੇ ਭਰਾ ਦੀ ਪਛਾਣ ਕਿਵੇਂ ਹੋ ਜਾਂਦੀ? ਕੁਝ ਵੱਖਰਾ ਵੀ ਹੈ, ਕੁਝ ਵੱਖਰਾ ਵੀ ਹੈ। ਅਸੀਂ ਸਾਰਿਆਂ ਹਜ਼ਾਰਾਂ ਵਿੱਚੋਂ ਆਪਣੇ ਪਤੀ ਨੂੰ, ਆਪਣੇ ਪਿਤਾ ਨੂੰ ਕਿਵੇਂ ਪਛਾਣ ਲੈਂਦੇ ਹਾਂ? ਇਹਦਾ ਮਤਲਬ ਕੁਝ ਵੱਖਰਾ ਵੀ ਹੈ। ਬਸ ਉਹ ਵੱਖਰਾ ਹੀ ਸਾਨੂੰ ਸਾਡੇ ਪਿਤਾ ਨਾਲੋਂ ਵਿਛੜਨ ਨਹੀਂ ਦਿੰਦਾ, ਉਹ ਵੱਖਰਾ ਹੀ ਸਾਨੂੰ ਆਪਣੇ ਭਰਾ ਨਾਲੋਂ ਵਿਛੜਨ ਨਹੀਂ ਦਿੰਦਾ। ਉਹ ਜਿਹੜਾ ਵੱਖਰਾਪਣ ਹੈ ਉਹ ਸੂਖਸ਼ਮ ਬਿਰਤੀ ਨਾਲ ਦਿਸਦਾ ਹੈ। ਤੇ ਗੁਰੂ ਨੇ ਇਹ ਗੱਲ ਬਾਣੀ ਵਿੱਚ ਆਖ ਦਿੱਤੀ,
ਲੋਇਨ ਲੋਈ ਡਿੱਠ, ਲੋਇਨ ਲੋਈ ਡਿੱਠ, ਪਿਆਸ ਨਾ ਬੂਝੈ ਮੂਗਨੀ, ਨਾਨਕ ਸੇ ਅੱਖੜੀਆਂ ਬਿਆਨ।
ਉਹ ਅੱਖਾਂ ਹੋਰ ਨੇ, ਆਓ ਅਸੀਂ ਗਿਆਨ ਦੀਆਂ ਉਹ ਅੱਖਾਂ ਖੋਲੀਏ, ਗਿਆਨ ਦੀਆਂ ਉਹ ਅੱਖਾਂ ਖੋਲੀਏ। ਇਹ ਸਮਾਗਮ ਕਰਨੇ, ਇਹ ਸੰਗਤਾਂ ਦੇ ਇਕੱਤਰ ਕਰਨ, ਇਕੱਤਰਤਾ ਕਰਨੀ, ਨੌਜਵਾਨਾਂ ਦਾ ਸਾਰਾ, ਵੀਰਾਂ ਦਾ ਉੱਦਮ, ਇਹ ਤਾਂ ਹੀ ਸਫਲ ਹੈ ਜੇ ਸਾਡਾ ਗਿਆਨ ਦਾ ਤੀਜਾ ਨੇਤਰ, ਤੀਜੀ ਅੱਖ ਖੁੱਲ ਸਕੇ। ਜਿਸ ਦਿਨ ਗਿਆਨ ਦੀ ਅੱਖ ਖੁੱਲ ਗਈ ਉਸ ਦਿਨ ਗੁਰੂ ਦੀ ਪਛਾਣ ਹੋ ਜਾਏਗੀ, ਨਹੀਂ ਤਾਂ ਰੁਮਾਲੇ ਹੀ ਦਿਸਣਗੇ, ਉਹ ਸਾਰਿਆਂ 'ਤੇ ਪਏ ਹੋਏ ਨੇ, ਪਾਲਕੀਆਂ ਹੀ ਦਿਸਣਗੀਆਂ, ਉਹ ਸਾਰੇ ਗ੍ਰੰਥਾਂ ਲਈ ਮੌਜੂਦ ਨੇ, ਹੋਰ ਵੀ ਬਣਾਏ ਜਾ ਸਕਦੇ। ਅਜੇ ਖਿਆਲ ਕਰਿਓ, ਜਿਸ ਦਿਨ ਗਿਆਨ ਦਾ ਤੀਜਾ ਨੇਤਰ ਖੁੱਲ ਗਏ ਨਾ, ਜਿਸ ਦਿਨ ਗਿਆਨ ਦੀ ਅੱਖ ਖੁੱਲ ਗਈ, ਜਿਹਦੇ ਸੰਬੰਧ ਵਿੱਚ ਗੁਰੂ ਨੇ ਆਖਿਆ ਨਾਨਕ ਸੇ ਅੱਖੜੀਆਂ, ਜਿਹਨੇ ਦਿਸਣ ਦੋ ਮਾਪੇ, ਕਹਿਣ ਲੱਗੇ ਇਹਨਾਂ ਅੱਖਾਂ ਨਾਲ ਨਹੀਂ, ਇਹਨਾਂ ਅੱਖਾਂ ਨਾਲ ਰੁਮਾਲੇ ਦੇਖਣ ਵਾਲਿਆ, ਇਹਨਾਂ ਅੱਖਾਂ ਨਾਲ ਚੌਰ ਵੇਖਣ ਵਾਲਿਆ, ਇਹਨਾਂ ਅੱਖਾਂ ਨਾਲ ਪਾਲਕੀਆਂ ਦੇਖਣ ਵਾਲਿਆ, ਇੱਕ ਵਾਰ ਗਿਆਨ ਦੀ ਅੱਖ ਖੋਲ ਅਤੇ ਫਿਰ ਤੈਨੂੰ ਪਤਾ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ ਅਤੇ ਉਹਦੇ ਵਿੱਚ ਕੀ ਹੈ। ਅਤੇ ਜਿਸ ਦਿਨ ਤੇਰੀ ਉਹ ਗਿਆਨ ਦੀ ਅੱਖ ਖੁੱਲ ਗਈ, ਫਿਰ ਭਰਮ ਨਹੀਂ ਰਹੇਗਾ, ਫਿਰ ਭੁਲੇਖਾ ਨਹੀਂ ਰਹਿ ਗਿਆ, ਤੇਰੇ ਜੀਵਨ ਦੇ ਉੱਤੇ ਕੋਈ ਉਲਾਂਭਾ ਨਹੀਂ ਰਹੇਗਾ। ਜਿਹੜਾ ਪਛਾਣ ਨਹੀਂ ਨਾ ਸਕਦਾ, ਅਤੇ ਇੱਕ ਵਾਰ ਨਹੀਂ, ਦੋ ਨਵਾਂ ਵਾਰ ਨਹੀਂ, ਥਾਂ ਥਾਂ 'ਤੇ ਬੇਪਛਾਣ ਹੁੰਦਾ, ਫਿਰ ਸੰਤ ਨਾਮ ਥੱਲੇ ਬੇਪਛਾਣ, ਡੇਰਿਆਂ ਦੇ ਨਾਮ ਥੱਲੇ ਬੇਪਛਾਣ, ਬਾਣੀ ਦੇ ਨਾਮ ਥੱਲੇ ਬੇਪਛਾਣ, ਜੇ ਥਾਂ ਥਾਂ 'ਤੇ ਬੇਪਛਾਣ ਹੁੰਦਾ ਫਿਰ ਲੋਕ ਫਿਰ ਉਹਨੂੰ ਉਲਾਂਭਾ ਦੇ ਕੇ ਬਾਂਵਰਾ ਹੀ ਆਖਣ ਲੱਗ ਪੈਂਦੇ ਨੇ। ਇਹ ਤਾਂ ਪਾਗਲ ਹੈ, ਇਹਨੂੰ ਸਮਝ ਕੋਈ ਨਹੀਂ। ਗੁਰੂ ਬਖਸ਼ਿਸ਼ ਕਰਕੇ ਇੱਕ ਗੱਲ ਕੇਵਲ ਗਿਆਨ ਦੇਣ ਲਈ ਆਖਦਾ ਹੈ, ਸੁਣ ਬਾਬਰੇ ਤੂੰ ਕਾਹੇ ਦੇਖ ਭੁਲਾਨਾ, ਕਿਸ ਚੀਜ਼ ਨੂੰ ਵੇਖ ਕੇ ਭੁੱਲ ਰਹੇ ਹੈ? ਕੇਵਲ ਇਹਨਾਂ ਅੱਖਾਂ ਨਾਲ ਦੱਸਣ ਵਾਲੀ ਚੀਜ਼ ਨੂੰ ਜ਼ਰਾ ਬਾਣੀ ਦੇ ਨੇੜੇ ਹੋ ਕੇ ਵੇਖ।
ਸੁਣ ਬਾਬਰੇ, ਸੁਣ ਬਾਬਰੇ ਤੂੰ ਕਾਹੇ ਦੇਖ ਭੁਲਾਨਾ,
ਕਿਹਨੂੰ ਵੇਖ ਕੇ ਭੁੱਲ ਗਏ? ਤੇ ਭੁੱਲਣ ਕਾਰਨ ਨਤੀਜਾ ਕੀ ਨਿਕਲਿਆ? ਨਿਉ ਕੂੜਾ ਲਾਇਓ, ਭੁੱਲ ਕੇ ਸੱਚ ਦੀ ਬਾਣੀ ਦੀ ਥਾਂ 'ਤੇ ਕੂੜ ਨਾਲ ਨਿਉ ਲਾ ਬੈਠੇ। ਉਹਨੂੰ ਵੀ ਗੁਰੂ ਆ ਕੇ ਪੂਜੀ ਜਾਣਾ ਹੈ, ਉਹਨੂੰ ਵੀ ਦਸਮ ਪਾਤਸ਼ਾਹ ਜੀ ਦਾ ਪਵਿੱਤਰ ਨਾਮ ਦੇਈ ਜਾਣਾ। ਉਹ ਭਲੇ, ਉਹ ਦਸਮ ਪਾਤਸ਼ਾਹ ਜੀ ਦਾ ਜੀਵਨ ਮਹਾਨ ਸੀ, ਉਹਦੇ ਜੀਵਨ ਅੰਦਰ ਕਦੇ ਕੋਈ ਐਸੀ ਕਮੀ ਨਹੀਂ ਦੇਖੀ ਜਾ ਸਕਦੀ ਜਿਹੜੀਆਂ ਕਮੀਆਂ ਤੂੰ ਇਸ ਗ੍ਰੰਥ ਦੇ ਰਾਹੀਂ ਉਹਦੇ ਪਵਿੱਤਰ ਨਾਮ ਨੂੰ ਦੇ ਰਿਹਾ ਹੈ। ਗੁਰੂ ਆਖਦੇ ਨੇ
ਸੁਣ ਬਾਬਰੇ, ਸੁਣ ਬਾ रे नेहो कूड़ा ला कसुंब रगन सुन बाब रे नेहो कूड़ा ला कसुंब रगन देख भुलाना तू काहे देख भुलाना बावरे सुन बावरे बावरे सुन बावरे तू काए देख भुलाना तू काए देख भुलाना तू काए देख भुलाना
जागते रहना दुनिया होशियार बेदार जागत मुसीयत हो रे भाई तू तो जागदा ही लुटिया जा रहे है जागदा ही लुटिया जा रहे है क्योंकि जागदे जिहड़े लुटे जाते ने वो ठग ही लुट सकते ने चोर नहीं लुट सकते डाकू नहीं लुट सकते ठग लुटे लुट सकता तू ठगी विच आ रहे है ते ठगी विच दी निशानी की है वो दोस्त बन जाता है वो मित्र बन जाता है वो ही वक्त है जो अपनियां चाबियां आपे ही मनुख ओंदे हाथ सौंप दिंदा है इहदा मेरा की फर्क है अज साडी हालत है उस तरह साबत सूरत लंबे दाड़े उपरों की कृपाना नीले पीले चोगे असी समझने साढ़े ही तो हैं ठगी विच आ जाने मैं तो उस दिन गल कही सी ब्राह्मण भावें बोधी वाला होवे भावें केसाधारी होवे ब्राह्मण तो ब्राह्मण ब्राह्मण भावें जनेऊधारी होवे ते भावें कृपाणधारी होवे ब्राह्मण तो ब्राह्मण ही है क्योंकि उन्हें वर्ताओ जीवन का वह रख्या होया है आ सत साल बाद मुड़ के नानकशाही कैलेंडर नू बदल के ब्राह्मणिज्म दे उस विक्रमी कैलेंडर विच ले जाण दी की रुचि सी इहो ही क्योंकि अंदर ब्राह्मणिज्म बसना है उन्हूं शांति टिकाओ नहीं आउंदा उपरों की कृपाणा पा के प्रकाश दाड़ियां वाले अज टिकाओ अज टिकाओ नहीं आ रहा जिन्नी देर विप्रम विक्रमी वाला संमत ना लागू हो जाए ये ब्राह्मणिज्म है इसलिए पढ़ो पछाणो पछाणो क्योंकि जो पछाण भुल जाए भविख तबाह हो जाता है मैनू इत्थे आके खुशी भी होई है कि नौजवान बच्चे बहुत सारे इस काफले विच मौजूद ने जेडे अपना भविख पछाण रहे ने हुण भविख साडा नहीं इहनां दा है इसलिए चंगी गल है उस पछाण दा पहला पैरा यह होवे कि श्री गुरु ग्रंथ साहिब दी पछाण उस तो बाद श्री गुरु ग्रंथ साहब के बराबर कोई भी चीज आके बैठना चाहे श्री गुरु ग्रंथ साहब पातशाह जी के दरबार में कोई भी सिंघासन बर्दाश्त नहीं किया जा सकता भावें किसी फोटो का होवें किसी ग्रंथ पोथी का होवें कोई व्यक्ति अपने आप को संत साध आके श्री गुरु ग्रंथ साहब के बराबर आसन लगा के बैठे बिल्कुल नहीं फैसला करो प्रण करो कि श्री गुरु ग्रंथ साहब के दरबार के कोई होर सिंघासन नहीं लगाया जा सकता ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦਾ ਜੀਵਨ ਸਹਾਰਾ ਹੋਵੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।